ਪਤੀਆਂ ਟਕਰਾ ਜਾਂਦੀਆਂ।
ਨਾਮੇ ਹੀ ਤੇ ਸਭ ਪ੍ਰਗਟ ਹੋਵੇ, ਨਾਮੇ ਸੋਝੀ ਪਾਈ,
ਨਾਮੇ ਹੀ ਤੇ ਸਭ ਪ੍ਰਗਟ ਹੋਵੇ। ਆ ਜੋ ਸੰਸਾਰ ਦਿਸ ਰਿਹਾ ਸਾਨੂੰ ਪ੍ਰਗਟ, ਇਹ ਸਭ ਨਾਮ ਤੋਂ ਹੀ ਪੈਦਾ ਹੋਇਆ ਹੈ। ਹੁਣ ਜੇ ਨਾਮ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ, ਸਭ ਕੁਝ ਪ੍ਰਗਟ ਹੋਇਆ ਹੋਇਆ, ਕੀ ਜੜ ਕੀ ਚੇਤਨ, ਅੱਬਲ ਅੱਲੋ ਨੂਰ ਪਾਇਆ, ਅੱਲੋ ਨਾਮ ਨੂੰ ਕਿਹਾ ਹੋਇਆ, ਸ਼ਬਦ ਦਾ ਹੀ ਨਾਮ ਅੱਲੋ ਹੈ, ਨੂਰ ਉਪਾਇਆ, ਸੱਚੇ ਤੇ ਪਵਣਾ ਪਿਆ, ਇਹ ਸਭ ਨਾਮ ਨਾਲ ਹੁਕਮ ਨਾਲ ਹੋਇਆ ਹੈ ਰਚਨਾ। ਫਿਰ ਜੇ ਹੁਕਮ ਨਾਲ ਇਹ ਸਾਰੀ ਰਚਨਾ ਹੋਈ ਹੈ ਤਾਂ ਸਭ ਤੋਂ ਪੁਰਾਣੀ ਮਤ ਤਾਂ ਇਹ ਗੁਰਮਤ ਹੋਈ। ਫਿਰ ਆਦਮਤ ਹੈ ਇਹਦਾ ਨਾਮ, ਆਦ ਪੁਰਾਣੀ ਨਹੀਂ, ਪੁਰਾਣੀ ਹੁੰਦੀ ਨਹੀਂ ਹੁੰਦੀ, ਸੱਚ ਪੁਰਾਣਾ ਹੋਵੇ ਨਾ ਹੀ ਪੁਰਾਣਾ, ਇਹਦੇ ਨਾਲ ਲੱਗਦਾ ਪੁਰਾਣਾ, ਬੁੱਧੀ ਹੀ ਨਾਲ ਲੈ ਲਿਆ ਸਾਡੀ ਮਤ ਸਨਾਤਨ ਹੈ, ਸਨਾਤਨ ਨਾਮ ਤੋਂ ਪੁਰਾਣਾ ਹੁੰਦਾ, ਪੁਰਾਣਾ ਕਰ ਲਿਆ ਵੈਸੇ ਪੁਰਾਣਾ ਨਹੀਂ ਉਹਦਾ ਅਰਥ ਸਨਾਤਨ ਦਾ ਵੀ, ਸਨਾਤਨ ਦਾ ਅਰਥ ਹੁੰਦਾ ਲਿਪਤ ਮਾਇਆ ਨਾਲ, ਸਨਾ ਮਹਿੰਦੀ ਨੂੰ ਕਹਿੰਦੇ ਨੇ, ਸਨਾ ਦਾ ਅਰਥ ਹੁੰਦਾ ਮਹਿੰਦੀ, ਸਨਾਤਨ ਲਿਬੜਿਆ ਹੈ ਤਨ ਜੀ ਦਾ, ਜਿਹੜਾ ਮਾਇਆ ਨਾਲ ਲਿਪਤ ਹੈ, ਜਿਹਦੇ ਤੇ ਭਰਮ ਦਾ ਕੋਟ ਚੜਿਆ ਹੋਇਆ, ਉਹ ਸਨਾਤਨ ਮਤ ਹੈ, ਭਰਮ ਗਿਆਨੀਆਂ ਦੀ ਮਤ ਸਨਾਤਨ ਮਤ। ਪੁਰਾਣਾ ਤਾਂ ਉਹਨਾਂ ਨੇ ਨਾਂ ਰੱਖ ਲਿਆ, ਉਹ ਇਹ ਮਤ ਚਿਰਾਣੀ ਦਾ ਕਿਹਾ, ਇਹਨੂੰ ਚਿਰੰਗ ਕਾਲ ਤੋਂ ਹੈ, ਸ਼ੁਰੂ ਤੋਂ ਆਦ ਤੋਂ ਲੈ ਕੇ ਹੈ, ਤੇ ਸਿੱਖ ਤਾਂ ਫਿਰ ਆਦ ਤੋਂ ਲੈ ਕੇ, ਸਿੱਖ ਆਦਮੀ ਨਹੀਂ ਹੈਗਾ, ਇਹ ਗੱਲ ਗਲਤ ਹੈ, ਜਿਹੜੇ ਆਦਮੀ ਨੂੰ ਸਿੱਖ ਕਹਿੰਦੇ ਨੇ ਬੇਵਕੂਫ ਨੇ। ਆਦਮੀ ਤੱਕ ਗੁਰੂ ਲੈ ਕੇ ਆਇਆ ਇਹਨੂੰ, ਉਹੀ ਹੁਕਮ ਆਦਮੀ ਤੱਕ ਲੈ ਕੇ ਆਇਆ, ਇੰਨੀਆਂ ਜੂਨੀਆਂ ਉਹਨੇ ਦਿੱਤੀਆਂ ਨੇ, ਤਾਂ ਆਦਮੀ ਨੂੰ ਇੰਨੀ ਬੁੱਧੀ ਇਹ ਚ ਡਿਵੈਲਪ ਹੋਈ ਹੈ। ਸਭ ਪ੍ਰਗਟੇ ਨਾਮ ਤੋਂ ਹੋਇਆ ਹੋਇਆ, ਜਿੰਨੀਆਂ ਜੂਨੀਆਂ ਮਿਲੀਆਂ ਨੇ ਨਾਮ ਨਾਲ ਮਿਲੀਆਂ ਨੇ, ਜਿੰਨੀਆਂ ਪੌੜੀਆਂ ਚੜਿਆ ਨਾਮ ਨਾਲ ਹੀ ਚੜਿਆ, ਇਸੇ ਮਤ ਨੇ ਚੜਾਇਆ। ਇਸ ਮਤ ਨੂੰ ਹੁਣ ਛੱਡ ਦਿੱਤਾ ਲੋਕਾਂ ਨੇ ਆ ਕੇ, ਜਿਹਨੇ ਤਾਂ ਛੱਡਤਾ ਇਸ ਮਤ ਨੂੰ, ਨਾਮ ਨੂੰ, ਉਹਦਾ ਤਾਂ ਖਤਰਾ ਹੈ, ਉਹ ਤਾਂ ਡਿੱਗ ਜੂਗਾ, ਥੱਲੇ ਪਿੱਛੇ ਚਲਾ ਜਾਊਗਾ। ਇਸ ਪੌੜੀ ਤੇ ਜੇ ਨਰ ਚੂਕੇ ਦਾ ਮਤਲਬ ਕੀ ਹੈ, ਚੂਕੇ ਦਾ ਮਤਲਬ ਕੀ ਹੈ, ਉਹ ਜਿਹੜਾ ਪਿੱਛੇ ਆਇਆ ਨਾ ਉਹ ਚੁੱਕ ਗਿਆ, ਜੋ ਪਿੱਛੇ ਲੜ ਲਾ ਕੇ ਆਇਆ ਉਹ ਲੜ ਛੁੱਟ ਗਿਆ, ਤੇ ਲੜ ਛੁੱਟ ਗਿਆ, ਹੁਣ ਚੁੱਕ ਗਿਆ, ਲੜ ਨਹੀਂ ਫੜਿਆ, ਤੇ ਲੜ ਜੇ ਚੁੱਕਿਆ ਫਿਰ ਆਇਆ ਜਾਏ ਦੁੱਖ ਪਾ ਜਾਂਦਾ, ਇੱਥੇ ਆ ਕੇ ਭੁੱਲ ਗਿਆ ਆਦਮੀ ਦੇ ਜਨਮ 'ਚ, ਇੱਥੇ ਖਤਰਾ, ਹੋਰ ਕਿਸੇ ਜਨਮ 'ਚ ਕੋਈ ਖਤਰਾ ਨਹੀਂ ਹੈ, ਇੱਥੇ ਦੀ ਬੁੱਧੀ ਇੰਨੀ ਜ਼ਿਆਦਾ ਡਿਵੈਲਪ ਹੋ ਗਈ, ਤਕਰੀਬਨ ਬਰਾਬਰੇ ਖੜਾ ਹੈ, ਇੱਕ ਬੌਡੀ ਦਾ ਫਰਕ, ਕੋਈ ਫਰਕ ਨਹੀਂ ਹੁੰਦਾ, ਇੱਕ ਸਟੈਪ ਦਾ ਫਰਕ, ਇੱਕ ਸਟੈਪ ਦੇ ਫਰਕ 'ਤੇ ਖੜਾ ਹੈ, ਇਹ ਆਪੇ ਰੱਬ ਬਣ ਜਾਂਦਾ ਇੱਥੇ ਆ ਕੇ, ਆਪ ਗੁਰੂ ਬਣ ਜਾਂਦਾ, ਗੁਰੂ ਨਹੀਂ ਸੀ ਇਹਨੇ ਬਣਨਾ, ਠੀਕ ਹੈ, ਜਾਨਵਰਾਂ ਨੂੰ ਪੜ੍ਹਾ ਲੈਂਦਾ, ਇਹ ਬਾਂਦਰਾਂ ਨੂੰ ਪੜ੍ਹਾ ਲੈਂਦਾ, ਰਿੱਛਾਂ ਨੂੰ ਪੜ੍ਹਾ ਲੈਂਦਾ, ਸ਼ੇਰਾਂ ਨੂੰ ਪੜ੍ਹਾ ਲੈਂਦਾ, ਪਰ ਉਹ ਪੜ੍ਹਾਈ ਆਪਣੇ ਮਤਲਬ ਦੀ ਪੜ੍ਹਾਉਂਦਾ ਹੈ, ਹਾਥੀ ਨੂੰ ਪੜ੍ਹਾ ਲੈਂਦਾ ਆਪਣਾ ਕੰਮ ਲੈਣ ਵਾਸਤੇ, ਉਹ ਜਿਹੜੀ ਉਹ ਦੂਈ ਪੜ੍ਹਾਈ ਹੈ ਪੌੜੀ ਵਾਲੀ, ਉਹ ਨਹੀਂ ਪੜ੍ਹਾ ਸਕਦਾ, ਇਹ ਆਪਣੇ ਮਤਲਬ ਦੀ ਪੜ੍ਹਾਈ ਪੜ੍ਹਾ ਲੈਂਦਾ ਉਹਨੂੰ।
ਨਾਮੇ ਸੋਝੀ ਹੋਈ,
ਨਾਮੇ ਨਾਲੇ, ਨਾਮ ਨਾਲੇ ਸੋਝੀ, ਦੇਖੋ ਸੋਝੀ ਹਰੇਕ ਨੂੰ ਹੋ ਰਹੀ ਹੈ, ਹਰ ਜੂਨ ਨੂੰ ਸੋਝੀ ਹੋ ਰਹੀ ਹੈ, ਨਾਮੇ ਸੋਝੀ ਪਾਈ, ਨਾਮ ਤੋਂ ਹੀ ਸੋਝੀ ਪਾਈ ਹੈ ਜਿਹਨੇ ਪਾਈ ਹੈ, ਇੱਥੇ ਤੱਕ ਦੀ ਮਨੁੱਖਾ ਜਨਮ ਤੱਕ ਦੀ ਸੋਝੀ ਵੀ ਨਾਮ ਤੋਂ ਹੀ ਪਾਈ ਹੋਈ ਹੈ, ਪਿਛਲੇ ਜਨਮਾਂ 'ਚ ਨਾਮ ਨਾਲ ਜੁੜ ਕੇ ਆਏ ਹਾਂ, ਇਸੇ ਨਾਮ ਨਾਲ ਜੁੜ ਕੇ ਆ ਪੌੜੀ ਗਾਹਾਂ ਹੋ ਜਾਣੀ, ਹੱਥ ਤੋਂ ਲੈ ਕੇ ਨਾਮ ਨਾਲ ਜੁੜ ਕੇ ਆਏ ਹੋਏ ਹਾਂ, ਨਾਮ ਕੇ ਧਾਰੇ ਸਗਲੇ ਜੰਤ, ਸਗਲੇ ਜੰਤ ਨਾਮ ਕੇ ਧਾਰੇ ਨੇ, ਵਿੱਚ ਸਾਰੇ ਜੰਤ ਆ ਗਏ, 84 ਲੱਖ ਜੂਨ ਆ ਗਈ, ਕਿਤੇ ਆਦਮੀ ਨਾਲੇ ਨਾਮ ਦੀ ਗੱਲ ਹੈ। ਕੋਈ ਲੋੜ ਨਹੀਂ ਮੰਦਰ ਬਣਾਉਣ ਦੀ, ਕੋਈ ਲੋੜ ਨਹੀਂ ਸੀ ਇਹ ਕੀਰਤਨ ਦਰਬਾਰਾਂ ਦੀ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈ। ਕੱਲੇ ਆਦਮੀ ਨੂੰ ਪਤਾ ਲੱਗਣਾ ਚਾਹੀਦਾ ਵੀ ਤੂੰ ਕਿਵੇਂ ਚੜਿਆ, ਉਵੇਂ ਚੜੇਗਾ, ਅੰਤਰਾਤਮਾ ਦੀ ਆਵਾਜ਼ ਆ, ਆਵਾਜ਼ ਸੁਣੀ ਜਾ ਨਾਲ ਜਾਈ ਜਾ। ਇਹ ਤਾਂ ਡੇਰੇ ਜਿਹੜੇ ਬਣਾਏ ਹੋਏ ਨੇ ਪਖੰਡਵਾਦ ਦੀ ਗੱਲ ਹੈ। ਹੁਣ ਉਹਨਾਂ ਦੇ ਮੁਕਾਬਲੇ ਚ ਬਣਾਉਣੇ ਪੈਂਦੇ ਨੇ। ਜਦ ਇੱਕ ਮੁਲਕ ਫੌਜ ਬਣਾ ਲੈਂਦਾ ਦੂਏ ਨੂੰ ਬਣਾਉਣੀ ਪੈਂਦੀ ਹੈ, ਕੋਈ ਖਤਰਾ ਪੈਦਾ ਕਰ ਦਿੰਦਾ ਦੂਏ ਨੂੰ। ਗੁਰਮਤ ਨੂੰ ਇਸ ਕਰਕੇ ਜਥੇਬੰਦੀ ਬਣਾਉਣੀ ਪਈ ਕਿ ਦੋਹਾਂ ਦੀਆਂ ਜਥੇਬੰਦੀਆਂ ਬਣਾਈਆਂ ਹੋਈਆਂ ਨੇ, ਉਹ ਢਾ ਲੈ ਜਾਂਦੇ ਨੇ ਸੱਚ ਨੂੰ। ਇੱਕ ਦੇਸ਼ ਬਣਾਉਂਦਾ ਕੋਈ ਫੌਜ, ਦੂਜੇ ਨੂੰ ਬਣਾਉਣੀ ਪੈਂਦੀ ਹੈ, ਖਤਰਾ ਪੈਦਾ ਕਰਦਾ ਉਹ। ਖਤਰਾ ਸਾਰੀ ਦੁਨੀਆਂ ਨੂੰ ਪੈਦਾ ਕੀਤਾ ਇਹਨਾਂ ਨੇ, ਇਸ ਕਰਕੇ ਬਣਾਉਣੀ ਪਈ ਵੀ ਇਹਨਾਂ ਦਾ ਮੁਕਾਬਲਾ ਕਿਵੇਂ ਕਰੀਏ, ਦੱਸੀਏ ਕਿਵੇਂ, ਦੱਸਣ ਨਹੀਂ ਦਿੰਦੇ। ਭਗਤਾਂ ਦੀ ਲਾਈਨ ਨਾਲ ਦੀ ਨਾਲੇ ਵਟੇਤੀ, ਲੋਕਾਂ ਨੂੰ ਪਤਾ ਹੀ ਨਹੀਂ ਲੱਗਣਾ ਦਿੱਤਾ। ਰੌਲਾ ਤਾਂ ਪੈਂਦਾ ਭਗਤ ਭਗਤ, ਪਰ ਉਹ ਭਗਤ ਕੀ ਕਹਿੰਦੇ ਨੇ ਕਿਸੇ ਨੂੰ ਨਹੀਂ ਪਤਾ। ਗੁਰੂ ਨਾਨਕ ਦੇ ਜਨਮਦਾਰ ਭਗਤਾਂ ਦੇ ਅੰਤ ਦਾ ਬਹੁਤ ਥੋੜਾ ਫਰਕ ਹੋਊਗਾ। ਭਗਤਾਂ ਦੀ ਕਾਲ ਦੀ ਸਮਾਪਤੀ ਗੁਰੂ ਨਾਨਕ ਦੇ ਜਨਮ ਦਾ ਬਹੁਤ ਥੋੜਾ ਜਿਹਾ ਫਰਕ ਹੋਣਾ, 10-20 ਸਾਲ ਦਾ ਹੀ। ਲੇਕਿਨ ਭਗਤਾਂ ਦੀ ਜੋ ਸਾਰੀ ਗੱਲ ਕਹੀ ਹੋਈ ਹੈ ਕਿਸੇ ਨੂੰ ਪਤਾ ਨਹੀਂ ਹੈ। ਗੁਰੂ ਨਾਨਕ ਸਾਰੇ ਘੁੰਮਿਆ, ਕੋਈ ਗੁਰਮੁਖ ਨਹੀਂ ਲੱਭਿਆ ਜਿਹਨੂੰ ਇਹ ਗੱਲ ਦਾ ਗਿਆਨ ਹੋਵੇ। ਜੋਗੀ ਕਹਿ ਰਹੇ ਨੇ ਤੁਹਾਡਾ ਗੁਰੂ ਕੌਣ ਹੈ, ਤੁਹਾਡੀ ਮੱਤ ਕੌਣ ਹੈ, ਇਹਦਾ ਮਤਲਬ ਇਹ ਮੱਤ ਦੀ ਫੱਟੀ ਪੋਚੀ ਹੋਈ ਸੀ, ਆ ਹੁਣ ਫੇਰ ਪੋਚੀ ਹੋਈ ਹੈ। ਇਹਦੇ ਖਿਲਾਫ ਪ੍ਰਚਾਰ ਜਿਹੜਾ ਹੋ ਰਿਹਾ ਹੁੰਦਾ ਨਾ, ਸਾਰਾ ਖਿਲਾਫ ਹੀ ਹੋ ਰਿਹਾ ਪ੍ਰਚਾਰ, ਇਹ ਗੁਰਦੁਆਰਿਆਂ ਦੇ ਖਿਲਾਫ ਹੀ ਹੋ ਰਿਹਾ ਪ੍ਰਚਾਰ, ਗੁਰਮਤ ਦਾ ਪ੍ਰਚਾਰ ਹੋ ਰਿਹਾ। ਮੱਥਾ ਟੇਕੀ ਜਾਂਦੇ ਨੇ, ਮੱਥਾ ਟੇਕਣ ਨੂੰ ਕੀ ਹੈ, ਭਗਤਾਂ ਦੀ ਨੂੰ ਵੀ ਬੜਾ ਬੜਾ ਤਾਂ ਕਹਿੰਦੇ ਤੇ, ਬੱਲੇ ਬੱਲੇ ਕਰੀ ਜਾਣੀ ਹੈ। ਜੋ ਪ੍ਰੋਗਰਾਮ ਹੈ ਉਹ ਭਗਤ ਮਤ ਤੋਂ ਗੁਰਮਤ ਤੋਂ ਉਲਟ ਰੱਖਣਾ, ਕੰਮ ਉਲਟ ਕਰਨਾ, ਸਿੱਖਿਆ ਉਲਟ ਦੇਣੀ ਹੈ, ਉਹਨਾਂ ਨੂੰ ਬੜੇ ਕਹੀ ਜਾਣੇ, ਗੁਰਬਾਣੀ ਨੂੰ ਮੱਥੇ ਟਿਕਾਈ ਜਾਣੇ ਨੇ, ਕੰਮ ਸਾਰਾ ਗੁਰਬਾਣੀ ਤੋਂ ਪੁੱਠਾ ਕਰਾਈ ਜਾਣਾ, ਪੜ੍ਹਾਈ ਪੁੱਠੀ ਕਰਾਈ ਜਾਣੀ ਹੈ। ਇਹ ਟੈਕਨੀਕ ਹੈ, ਜੇ ਉਹਦਾ ਵਿਰੋਧ ਕਰਦੇ ਨੇ ਫਿਰ ਲੋਕ ਪਿੱਛੇ ਨਹੀਂ ਲੱਗਦੇ। ਗੁਰਬਾਣੀ ਨੂੰ ਮੂਹਰੇ ਰੱਖ ਲੈਣਾ, ਪੜ੍ਹਾਈ ਆਪਣੀ ਕਰਨੀ ਕਰਾਉਣੀ ਹੈ, ਅਸਾਂ ਇਹੀ ਕਰ ਰਹੇ ਨੇ ਸਾਰੇ ਸੰਤ, ਤਾਂ ਕਿ ਲੋਕਾਂ ਨੂੰ ਕੀ ਪਤਾ, ਲੋਕ ਸਮਝਦੇ ਨੇ ਸ਼ਾਇਦ ਇਹੀ ਗੱਲ ਹੋਊ, ਉਹ ਕਿਹੜਾ ਡਾਇਰੈਕਟ ਪੜ੍ਹਦੇ ਨੇ, ਉਹਨਾਂ ਕੋਲ ਇੰਨਾ ਟਾਈਮ ਹੈ।
ਬਿਨ ਨਾਵੈ ਭੇਕ ਕਰੇ ਬਹੁਤ ਤੇਰੇ, ਸੱਚਾ ਆਪ ਖੁਆਈ।
ਦੇਖੋ ਨਾਮ ਤੇ ਬਿਨਾਂ ਸੰਸਾਰ ਚ ਬੜੇ ਭੇਖ ਨੇ ਧਾਰਨ ਕੀਤੇ ਲੋਕਾਂ ਨੇ, ਕਿੰਨੀਆਂ ਮੱਤਾਂ ਬਣਾਈਆਂ ਨੇ, 404 ਪੰਜ ਕਿਤਾਬ ਲਿਖ ਦਿੱਤੀਆਂ ਨੇ ਦਸਮ ਪਾਤਸ਼ਾਹ ਵਿੱਚ, ਪਰ ਬਹੁਤ ਤੇਰੇ ਹੈ ਇੱਥੇ। ਸੰਤ ਸਮੂਹ ਅਨੇਕ ਮਤੀ ਕੇ, ਆਪਣੀ ਆਪਣੀ ਮੱਤ ਹੈ ਸਾਰਿਆਂ ਦੀ, ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਉ, ਸੰਖਿਆ ਨਹੀਂ ਕਰ ਸਕਦੇ ਕਿੰਨੀਆਂ ਮੱਤਾਂ ਨੇ, ਕਿੰਨੇ ਭੇਖ ਨੇ ਅੱਡ ਅੱਡ, ਬਥੇਰੇ ਭੇਖ ਨੇ, ਨਾਮ ਕਿਸੇ ਕੋਲ ਨਹੀਂ ਹੈ। ਨਿਰਾਕਾਰ ਨਿਰਾਕਾਰ ਕਰੀ ਜਾਂਦੇ, ਨਿਰਾਕਾਰ ਤੋਂ ਆਪੇ ਨਿਰਾਕਾਰ, ਐਂ ਕੋਈ ਨਹੀਂ ਦੱਸਦਾ ਨਿਰਾਕਾਰ ਕੀ ਹੈ। ਪਰਮਾਤਮਾ ਦੇ ਧਿਆਨ ਧਰੋ, ਪਰਮਾਤਮਾ ਕੀ ਹੈ ਜਿਹਦਾ ਧਿਆਨ ਧਰੀਏ ਕੋਈ ਨਹੀਂ ਦੱਸਦਾ, ਧਿਆਨ ਕਿਹਦਾ ਧਰੀਏ ਪਰਮਾਤਮਾ ਦਾ, ਪਰਮਾਤਮਾ ਬਾਈ ਕੀ ਹੈ ਨਹੀਂ ਪਤਾ, ਧਿਆਨ ਕਿਵੇਂ ਧਰੀਏ। ਤੂੰ ਸਾਰੀ ਜ਼ਿੰਦਗੀ ਫਿਰ ਕਿਹਦਾ ਧਿਆਨ ਕੀਤਾ ਜੇ ਤੈਨੂੰ ਪਤਾ ਨਹੀਂ ਪਰਮਾਤਮਾ ਦਾ, ਪਰਮਾਤਮਾ ਦਾ ਜੇ ਤੈਨੂੰ ਪਤਾ ਨਹੀਂ ਕੀ ਹੈ ਤਾਂ ਧਿਆਨ ਕਿਹਦਾ ਕੀਤਾ ਫਿਰ, ਕੋਈ ਜਵਾਬ ਨਹੀਂ, ਕੋਈ ਜਵਾਬ ਨਹੀਂ। ਧਿਆਨ ਜਿਹਦਾ ਕੀਤਾ ਜੇ ਤੈਨੂੰ ਉਹਦਾ ਪਤਾ ਹੀ ਨਹੀਂ, ਫਿਰ ਤਾਂ ਧਿਆਨ ਕਿਹਦਾ ਕੀਤਾ ਕਿਸੇ ਦਾ। ਗੁਰਬਾਣੀ ਨੇ ਪਤਾ ਦੱਸਿਆ ਕੀ ਹੈ ਜਿਹਦਾ ਧਿਆਨ ਕਰਨਾ ਹੈ, ਉਹਦਾ ਗਿਆਨ ਕਰਾਇਆ, ਗਿਆਨ ਕਰਾ ਦੋ, ਧਿਆਨ ਦੀ ਲੋੜ ਨਹੀਂ ਹੁੰਦੀ, ਧਿਆਨ ਆਪੇ ਜੁੜ ਜਾਂਦਾ, ਧਿਆਨ ਜੋੜਨਾ ਨਹੀਂ ਪੈਂਦਾ, ਧਿਆਨ ਆਪੇ ਹੋ ਜਾਂਦਾ। ਜਿਹੜੀ ਚੀਜ਼ ਦੀ ਜਾਂਦੀ ਹੈ ਨਾ ਦੀ ਹੋਵੇ, ਉਹ ਤਾਂ ਫਿਰ ਦਿਨ ਦੀ ਹੋ ਰਹਿੰਦੀ ਹੈ। ਸੂਰਜ ਚੜਿਆ ਹੋਵੇ ਆਕਾਸ਼ ਵਿੱਚ, ਸੂਰਜ ਆਪਾਂ ਨਾ ਦੇਖੀਏ ਅਲੱਗ ਗੱਲ ਹੈ, ਆਦਮੀ ਨਾ ਦੇਖੇ ਅਲੱਗ ਗੱਲ ਹੈ, ਪਰ ਉਹਦਾ ਦਿਨ ਦੇ ਸਾਹਮਣੇ ਹੀ ਹੈ। ਜਿਹਨੇ ਨਹੀਂ ਦੇਖਣਾ ਨਾ ਦੇਖੇ, ਚੱਕ ਵੀ ਕਾਹਦੇ ਦੇਖਦੀ ਹੈ, ਚੱਕ ਵੀ ਸੂਰਜ ਨੂੰ ਦੇਖਦੀ ਹੈ, ਜਿੰਨਾ ਚਿਰ ਡੁੱਬਦਾ ਨਹੀਂ ਉਨਾ ਚਿਰ ਨਿਗਾਹ ਰੱਖਦੀ ਹੈ, ਤਾਂ ਹੀ ਨਾ ਉਹ ਚੱਕ ਵੀ ਦਾ ਆਇਆ ਨਾ ਵਿੱਚ। ਚੱਕਵੀ ਦਾ ਸੂਰਜ ਨਾਲ, ਚੱਕਵੀ ਨੂੰ ਸੂਰਜ ਦੀ ਲੋੜ ਹੈ ਧਿਆਨ ਦੀ, ਉਹਦਾ ਧਿਆਨ ਨਹੀਂ ਹਟਦਾ। ਜਿਹਨੂੰ ਲੋੜ ਹੁੰਦੀ ਹੈ, ਭੁੱਖ ਹੁੰਦੀ ਹੈ, ਤੇ ਧਿਆਨ ਨਹੀਂ ਹਟਦਾ, ਉਹਦੇ ਅੰਦਰ ਭੁੱਖ ਹੁੰਦੀ ਹੈ। ਜਿੰਨਾ ਚਿਰ ਭੁੱਖ ਹੈ ਧਿਆਨ ਹਟਦਾ ਨਹੀਂ, ਜਾਂ ਭੁੱਖ ਖਤਮ ਹੋ ਗਈ ਧਿਆਨ ਰਹਿੰਦਾ ਨਹੀਂ। ਇਸ ਕਰਕੇ ਜਿਹੜੀ ਭੁੱਖ ਹੈ ਨਾ, ਅਸੀਮ ਹੁੰਦੀ ਹੈ ਭੁੱਖ, ਭੁੱਖ ਅਸੀਮ ਹੈ, ਭੁੱਖ ਦੀ ਕੋਈ ਸੀਮਾ ਹੀ ਨਹੀਂ ਹੈ, ਮਨ ਦੀ ਭੁੱਖ ਦੀ ਕੋਈ ਸੀਮਾ ਨਹੀਂ। ਜਿਹਨੂੰ ਅਸੀਂ ਭੁੱਖ ਕਹਿੰਦੇ ਹਾਂ, ਰੋਟੀ ਦੀ ਪਾਣੀ ਦੀ ਭੁੱਖ ਨਹੀਂ ਹੁੰਦੀ, ਇਹ ਲੋੜ ਹੁੰਦੀ, ਲੋੜ ਨੂੰ ਭੁੱਖ ਕਹਿੰਦੇ। ਲੋੜ ਸੀਮਤ ਹੁੰਦੀ ਹੈ, ਭੁੱਖ ਸੀਮਤ ਨਹੀਂ ਹੁੰਦੀ। ਸੱਚੇ ਨਾਮ ਕੀ ਲੱਗਦਾ ਭੁੱਖ, ਭੁੱਖ ਨਾਮ ਦੀ ਲਾਉਣੀ ਸੀ, ਜੇ ਲੱਗਿਆ ਹੁੰਦੀ ਉਹਦੀ ਸੀਮਾ ਕੋਈ ਨਹੀਂ ਹੈ। ਬਿਨਾਂ ਮੈਂ ਭੇਕ ਕਰੇ ਬਹੁਤ ਤੇਰੇ ਨਾਮ ਤੋਂ ਬਿਨਾਂ ਬੜੇ ਭੇਕ ਕੀਤੇ ਨੇ ਸੰਸਾਰ ਦੇ ਵਿੱਚ ਲੋਕਾਂ ਨੇ।
ਸੱਚਾ ਆਪ ਖੁਆਈ,
ਸੱਚਾ ਆਪ ਖੁਆਈ, ਐ ਸਮਝ ਲਓ ਉਹਨਾਂ ਦੇ ਅੰਦਰ ਜਿਹੜਾ ਸੱਚਾ ਹੈ ਨਾ, ਉਹ ਵੀ ਅੱਕ ਕੇ ਉਹਨੇ ਛੱਡਤਾ ਖੇੜਾ, ਉਹਨਾਂ ਕਹਿੰਦਾ ਇਹਨਾਂ ਨੂੰ ਫਿਰ ਤੁਰ ਲੈਣ ਦੇ, ਕਰਕੇ ਦੇਵ ਪਿੱਤਰ ਕੀ ਛੋਟੀ, ਉਹਨੇ ਛੱਡਤੀ ਇਹਨਾਂ ਦੀ ਗੱਲ, ਖੇੜਾ ਹੀ ਛੱਡਤਾ। ਇਹਨਾਂ ਦੀ ਮੱਤ ਜਿਹੜੀ ਹੈ ਨਾ, ਇੰਨੀ ਮਲੀਨ ਹੈ, ਉਹ ਕਹਿੰਦਾ ਛੱਡੋ ਪਰੇ, ਫਿਰ ਲੈਣ ਦੇ ਨੂੰ ਖੋ ਲੈਣ ਦੇ ਦੁਖੀ। ਸੱਚੇ ਆਪ ਖੁਆਈ, ਸੱਚਾ ਵੀ ਚੁੱਪ ਕਰਕੇ ਬਹਿ ਗਿਆ, ਅੱਧਾ ਮਨ ਜਿਹੜਾ ਸੱਚਾ ਹੈ ਨਾ ਮਿਲਣਾ, ਉਹ ਚੁੱਪ ਕਰ ਗਿਆ, ਉਹ ਲੈਣ ਦੇ ਦੁਖੀ ਇਹਨਾਂ ਨੂੰ ਮਰਨ ਤੋਂ ਪਰੇ। ਇਹਨਾਂ ਨੇ ਕਿਹੜਾ ਮੰਨਣੀ ਹੈ, ਜਦੋਂ ਨਾ ਮੰਨੇ, ਸੁਣ ਕੇ ਵੀ ਨਾ ਮੰਨੇ, ਉਹ ਖੇੜਾ ਛੱਡ ਦਿੰਦੇ। ਇੱਕ ਬੱਚਾ ਪੜ੍ਹਦਾ ਹੀ ਨਹੀਂ, ਪੜ੍ਹਦਾ ਨਹੀਂ, ਟੀਚਰ ਨੇ ਪੜ੍ਹਾਇਆ, ਆਖਰ ਉਹਨੂੰ ਕਹਿਣ 'ਤੇ ਛੱਡ ਜਾਂਦਾ, ਇਹਨੇ ਨਹੀਂ ਪੜ੍ਹਨਾ, ਉਹਨੇ ਹਾਰ ਮੰਨ ਲਈ। ਕਹਿੰਦਾ ਇਹਨਾਂ ਨੂੰ ਖੁਆਰ ਹੋ ਰਹਿਣ ਦਿਓ, ਖੁਆਰ ਹੋਏ ਤਾਂ ਹੀ ਮੰਨਣਗੇ। ਜਿੰਨਾ ਚਿਰ ਖੁਆਰ ਨਹੀਂ ਹੁੰਦਾ ਆਦਮੀ, ਦੋ ਧਿਰਾਂ ਲੜਦੀਆਂ ਨੇ, ਕਤਲ ਹੋ ਜਾਂਦੇ ਨੇ, ਨਹੀਂ ਮੰਨਦੇ, ਲੋਕ ਬਥੇਰਾ ਸਮਝਾਉਂਦੇ ਨੇ, ਰਿਸ਼ਤੇਦਾਰ ਸਮਝਾਉਂਦੇ ਨੇ, ਖੁਆਰ ਹੋ ਲੈਂਦੇ ਨੇ, ਫਿਰ ਉਹਨਾਂ ਦੇ ਅੰਦਰ ਆਪ ਪੈਦਾ ਹੁੰਦੀ ਹੈ ਯਾਰ ਸੁਲਾਹ ਕਰ ਲਈ, ਫਿਰ ਉਹ ਜੀ ਗੱਲ ਕਰਨ ਲੱਗ ਜਾਂਦੇ ਨੇ, ਯਾਰ ਕਾਹਦੀ ਲੜਾਈ ਦੇ ਵਿੱਚੋਂ ਕੀ ਖੱਟਣ ਨੂੰ ਹੁੰਦਾ। ਜਾਂ ਥੋੜ੍ਹਾ ਜਿਹਾ ਦੂਜੇ ਬੰਦੇ ਨੂੰ ਪਤਾ ਲੱਗਦਾ ਨਾ ਵੀ ਇਹਨਾਂ ਦਾ ਹੁਣ ਮਨ ਬਦਲਿਆ ਹੋਇਆ, ਫਿਰ ਸੁਲਾਹ ਵਾਲੇ ਵਿੱਚ ਪੈ ਜਾਂਦੇ, ਫਿਰ ਸੁਲਾਹ ਵੀ ਹੋ ਜਾਂਦੀ ਹੈ। ਡਾਇਰੈਕਟ ਤਾਂ ਉਹ ਵੀ ਨਹੀਂ ਕਹਿ ਸਕਦੇ ਸਾਡੀ ਸੁਲਾਹ ਕਰਾ ਦਿਓ, ਆਕੜ ਹੁੰਦੀ ਹੈ, ਪਰ ਗੱਲ ਥੋੜ੍ਹਾ ਜਿਹਾ ਸੰਕੇਤ ਜ਼ਰੂਰ ਦੇ ਦਿੰਦੇ ਨੇ। ਸੰਕੇਤ ਜ਼ਰੂਰ ਦੇ ਦਿੰਦੇ ਨੇ ਵੀ ਖੱਟਣ ਦਾ ਕੁਛ ਹੈ ਹੀ ਨਹੀਂ ਲੜਾਈ 'ਚ, ਪਰ ਹੁਣ ਕੀ ਕਰੀਏ, ਹੱਟ ਵੀ ਨਹੀਂ ਹੁੰਦਾ। ਉਹ ਫਿਰ ਦੂਏ ਸੋਚਦੇ ਨੇ ਵੀ ਕੁਛ ਹੁਣ ਇਹਨਾਂ ਨੂੰ ਅਕਲ ਆਈ ਹੈ, ਫਿਰ ਆਪ ਗੱਲ ਛੇੜ ਕੇ ਦੋ ਦੇਖ ਸਿਆਣਾ ਆਦਮੀ ਦੇਖਦਾ, ਫਿਰ ਜਾਂ ਹੰਗਾਰਾ ਭਰਨ ਲੱਗ ਜਾਂਦਾ, ਫਿਰ ਉਹ ਗੱਲ ਛੇੜਦੇ ਨੇ। ਜੇ ਥੱਕ ਲੈਂਦਾ, ਅੱਕ ਜਾਂਦਾ, ਖੁਆਰ ਹੋ ਲੈਂਦਾ, ਫਿਰ ਮਿਲਦਾ, ਖੁਆਰ ਹੋਏ ਸੰਭਲਣਗੇ, ਸਾਰਿਆਂ ਨੇ ਮਿਲਣਾ ਅਖੀਰ ਜਾ ਕੇ, ਜਿੰਨੇ ਵੀ ਆਕੀ ਹੋਏ ਨੇ ਖੁਆਰੀ ਹੋ ਕੇ ਮਿਲਣਗੇ। ਬਚੂ ਉਹੀ ਸ਼ਰਨ ਜੋ, ਜਿਹੜਾ ਸ਼ਰਨ ਪੈ ਜੂ ਉਹਦੀ ਬੱਚਤ ਹੈ, ਸ਼ਰਨ ਪੈ ਬਿਨਾਂ ਕਿਸੇ ਦੀ ਬੱਚਤ ਨਹੀਂ, ਹੁਕਮ ਦੀ ਸ਼ਰਨ ਜਾਏ ਤੇ ਬਿਨਾਂ ਬੱਚਤ ਕਿਸੇ ਦੀ ਨਹੀਂ। ਜਿੰਨਾ ਚਿਰ ਆਕੀ ਹੈ ਉਹਨਾਂ ਚਿਰ ਕੋਈ ਬੱਚਤ, ਕਾਲ ਦੇ ਬਸ ਚਾਹੁੰਦਾ ਜੀ।
ਸਤਿਗੁਰ ਤੇ ਨਾਮ ਪਾਇਆ ਉਦੂ ਜੋ ਜੋਗ ਜੁਗਤ ਤਾਂ ਹੋਈ।
ਸਤਿਗੁਰ ਤੇ ਨਾਮ ਪਾਇਆ ਉਦੂ, ਸਤਿਗੁਰ ਸਤਪੁਰਖ ਜਿਨ ਜਾਣਿਆ, ਸਤਿਗੁਰ ਤੇ ਸਤਿਗੁਰ ਦੇ ਰੂਪ ਚ ਆਦਮੀ ਰੂਪ ਚ ਹੁੰਦੇ ਨੇ, ਹੁੰਦੇ ਰਹੇ ਨੇ, ਹੁੰਦੇ ਰਹਿਣਗੇ। ਸਤਿਗੁਰ ਗੁਰੂ ਨਹੀਂ, ਸਤਿਗੁਰ ਸੱਚ ਦਾ ਗਿਆਨ ਰੱਖਣ ਵਾਲੇ, ਬਸ ਸੱਚ ਦਾ ਗਿਆਨ ਰੱਖਣ ਵਾਲੇ ਸਤਿਗੁਰ, ਜਿਨ੍ਹਾਂ ਦਾ ਗਿਆਨ ਸੱਚਾ ਸੁੱਚਾ ਹੋਵੇ। ਗੁਰ ਹੁੰਦਾ ਗਿਆਨ, ਜਿਨ੍ਹਾਂ ਨੂੰ ਸੱਚ ਦਾ ਗਿਆਨ ਹੁੰਦਾ ਉਹ ਸਤਿਗੁਰ। ਸਤਿਪੁਰਖ ਜਿਨ ਜਾਣਿਆ, ਸਤਿਪੁਰਖ ਕੀ ਹੁੰਦਾ, ਸਤਿਪੁਰਖ ਕਿਹਨੂੰ ਕਹਿੰਦੇ, ਸਤਿਪੁਰਖ ਜਿਹੜਾ ਜੰਮਦਾ ਮਰਦਾ ਨਹੀਂ ਉਹਨੂੰ ਸਤਿਪੁਰਖ ਕਹਿੰਦੇ। ਇੱਕ ਜਦ ਹੋ ਜਾਂਦਾ ਨਾ ਇੱਕ, ਫਿਰ ਸਤਿਪੁਰਖ ਹੋ ਜਾਂਦਾ। ਇੱਕ ਆਪੇ ਆਤਮ ਗਿਆਨ ਹੈ, ਜਦ ਆਪ ਇੱਕ ਹੋ ਜਾਂਦਾ ਹੈ, ਇੱਕ ਹੋ ਕੇ ਰਹਿੰਦਾ ਹਮੇਸ਼ਾ ਵਾਸਤੇ ਸਤਿਪੁਰਖ ਹੈ। ਆਤਮ ਗਿਆਨੀ ਨੂੰ ਸਤਿਗੁਰ ਕਹਿੰਦੇ ਨੇ ਅਸਲ ਚ। ਬੋਲੇ ਭਰਥਰੀ
ਸਤ ਸਰੂਪ,
ਸਤ ਸਰੂਪ ਕਹਿੰਦੇ ਜਿਹੜਾ ਬੋਲਦਾ ਸਤ ਸਰੂਪ ਹੈ, ਫਿਰ ਆਤਮ ਗਿਆਨੀ ਹੈ ਸਤਿਗੁਰ। ਜਿਹਨੇ ਆਪਣਾ ਮੂਲ ਪਛਾਣ ਲਿਆ, ਮਨ ਔਰ ਚਿੱਤ ਨੂੰ ਇੱਕ ਕਰ ਲਿਆ, ਸਤਿਗੁਰ ਉਹਨੇ ਆਪਣਾ ਆਪੇ ਜਾਣਿਆ। ਜਿਹੜਾ ਏਕਾ ਲੰਘਿਆ ਹੈ ਨਾ ਗੁਰਬਾਣੀ ਦੇ ਮੂਹਰੇ, ਇਹ ਵੀ ਸਤਿਗੁਰ ਵਾਸਤੇ ਹੈ, ਗੁਰੂ ਵਾਸਤੇ ਨਹੀਂ ਹੈ, ਗੁਰੂ ਵਾਸਤੇ ਨਹੀਂ ਹੈ। ਇਹ ਏਕੇ ਨੇ ਜਾ ਕੇ ਖਜ਼ਾਨੇ 'ਚ ਪੈਣਾ, ਉਸ ਖਜ਼ਾਨੇ ਦਾ ਨਾਂ ਗੁਰੂ ਹੈ, ਖਜ਼ਾਨੇ ਦਾ ਨਾਂ ਗੁਰੂ ਹੈ, ਇੱਕ ਦਾ ਨਾਂ ਗੁਰੂ ਨਹੀਂ। ਇੱਕ ਗੁਰੂ ਨਹੀਂ ਹੁੰਦਾ, ਨਾਨਕ ਏਕਾ ਗੁਰੂ ਨਹੀਂ ਹੋ ਸਕਦਾ। ਖਜ਼ਾਨੇ ਦਾ ਨਾਂ ਕੀ ਕਹੋਗੇ, ਇੱਕ ਰੁਪਈਆ ਖਜ਼ਾਨਾ ਉਹਦਾ ਨਾਂ ਫਿਰ ਇੱਕ ਰੁਪਈਆ ਹੋ ਜਾਊਗਾ, ਖਜ਼ਾਨੇ ਦਾ ਨਾਂ ਕੀ ਹੋਊ। ਗੁਰੂ ਉਸ ਖਜ਼ਾਨੇ ਦਾ ਨਾਂ ਹੈ ਜਿੱਥੇ ਸਾਰੇ ਜਾ ਕੇ ਭਗਤ ਰਹਿੰਦੇ ਨੇ, ਸੱਚਖੰਡ। ਸੱਚਖੰਡ ਸਾਰੇ ਦੇਸ਼ ਦੀ ਆਬਾਦੀ ਦਾ ਨਾਂ ਗੁਰੂ ਹੈ, ਸਾਰਿਆਂ ਵਾਸਤੇ ਇੱਕ ਨਾਂ ਹੈ ਗੁਰੂ। ਜਿਹੜਾ ਇੱਕ ਹੈ ਉਹ ਖਰਾ ਹੈ, ਉਹ ਖਜ਼ਾਨੇ 'ਚ ਪੈਣ ਦੇ ਯੋਗ ਹੈ, ਉਹ ਕੀ ਹੈ, ਉਹ ਸਤਿਗੁਰ ਹੈ। ਹੁਣ ਸਤਿਗੁਰ, ਸਤਿਗੁਰ ਤੇ ਨਾਮ ਪਾਇਆ
ਯੋਗ ਜੁਗਤ ਤਾਂ ਹੋਈ,
ਤਾਂ ਸਤਿਗੁਰ ਤੇ ਨਾਮ ਪਾਈਏ ਉਦੂ ਯੋਗ ਜੁਗਤ
ਤਾਂ ਹੋਈ,
ਤਾਂ ਹੋਈ ਤਾਂ ਹੁੰਦਾ। ਸਤਿਗੁਰ ਤੇ ਨਾਮ ਪਾਇਆ ਜਾਂਦਾ, ਉਹ ਤੋਂ ਸੱਚ ਦਾ ਗਿਆਨ ਪਤਾ ਲੱਗ ਜਾਂਦਾ, ਯੋਗ ਦੀ ਯੁਗਤੀ ਦੀ ਵਿਧੀ ਸਮਝ 'ਚ ਆ ਜਾਂਦੀ ਹੈ, ਉਹ ਵੀ ਜੁੜ ਜਾਂਦਾ ਜਿਹਨੂੰ ਸਮਝ 'ਚ ਆ ਜਾਂਦੀ ਹੈ। ਸਮਝਾ ਸਕਦਾ ਉਹ, ਵਿਧੀ ਸਮਝਾ ਦਿੰਦਾ, ਹੋਰ ਕੁਛ ਨਹੀਂ ਕਰ ਸਕਦਾ। ਉਹ ਕੀ ਕਰਦਾ, ਉਹ ਸਹਾਈ ਹੈ, ਸੰਤ ਸਹਾਈ ਰਾਮ ਕੇ। ਰਾਮ ਤੱਕ ਪਹੁੰਚਣ ਦਾ ਸਹਾਈ ਹੈ ਸਿਰਫ, ਉਹਦੀ ਮਦਦ ਕਰ ਸਕਦਾ, ਉਹ ਵੀ ਦੂਰ ਖੜ ਕੇ ਦੱਸ ਕੇ, ਦੂਰ ਖੜ ਕੇ ਹੀ ਕਰ ਸਕਦਾ, ਨੇੜੇ ਆ ਕੇ ਨਹੀਂ ਕਰ ਸਕਦਾ। ਦੱਸਣ ਤੱਕ ਸੀਮਤ ਹੈ, ਚਾਬੀਆਂ ਪਾਨੇ ਤੇਰੀਆਂ ਨੇ, ਦੱਸ ਦਿੰਦਾ ਮੈਂ, ਕੰਮ ਤੈਨੂੰ ਕਰਨਾ ਪਊ, ਆਪਣੇ ਹੱਥੀ ਆਪਣਾ ਆਪੇ ਕਾ ਸਵਾਰੀਏ, ਦੱਸ ਮੈਂ ਦਊਂਗਾ, ਕੰਮ ਤੈਨੂੰ ਕਰਨਾ। ਜੇ ਇਮਾਨਦਾਰੀ ਨਾਲ ਕਰਨੇ ਵਾਲਾ ਕਰਨਾ ਚਾਹੁੰਦਾ ਹੋ ਜਾਂਦਾ, ਗੱਲ ਕੁਛ ਨਹੀਂ, ਜੇ ਨਹੀਂ ਚਾਹੁੰਦਾ ਨਹੀਂ ਹੁੰਦਾ। ਜਿਨ੍ਹਾਂ ਨੇ ਚਾਹਿਆ ਉਹਨਾਂ ਦਾ ਹੋ ਵੀ ਗਿਆ। ਹਾਂਜੀ,
ਕਰ ਵਿਚਾਰ ਮਨ ਦੇਖੋ ਨਾਨਕ, ਬਿਨ ਨਾਵੇ ਮੁਕਤ ਨਾ ਹੋਈ।
ਵਿਚਾਰ ਕਰਕੇ ਆਪਣੇ ਮਨ 'ਚ ਦੇਖ ਲਓ, ਠੰਡੇ ਦਿਮਾਗ ਨਾਲ ਵਿਚਾਰ ਕਰੋ। ਨਾਨਕ ਕਹਿੰਦਾ ਜੋਗੀਆਂ ਨੂੰ, ਕੀ ਨਾਮ ਤੇ ਬਿਨਾਂ ਯੋਗ ਹੋ ਸਕਦਾ। ਜੇ ਨਾਮ ਨਾਲ ਯੋਗ ਹੋ ਸਕਦਾ ਬਿਨਾਂ ਨਾਮ ਤੇ, ਤਾਂ ਤੁਸੀਂ ਆਪਣੇ ਰਾਹ ਚੱਲਦੇ ਰਹੋ। ਕਹਿਣ ਦਾ ਮਤਲਬ ਇਹ, ਜੇ ਯੋਗ ਕਰਨਾ ਚਾਹੁੰਦੇ ਹੋ ਤਾਂ ਇਹ ਰਾਹ ਅਪਣਾ ਲਿਓ। ਯੋਗੀਆਂ ਨੇ ਵਿਚਾਰ ਕੀਤਾ ਵੀ ਹੋਣਾ, ਵਿਚਾਰ ਵੀ ਲਿਆ ਹੋਊ, ਸਮਝ ਵੀ ਆ ਗਿਆ, ਪਰ ਉਹਨਾਂ ਦਾ ਇਰਾਦਾ ਨਹੀਂ ਸੀ ਯੋਗ ਕਰਨ ਦਾ, ਆਪਣਾ ਰਾਹ ਛੱਡਣ ਦਾ ਇਰਾਦਾ ਨਹੀਂ ਸੀ। ਨਾਨਕ ਨੂੰ ਆਫਰ ਕੀਤਾ ਸੀ ਸਾਡੇ ਵਾਲਾ ਭੇਖ ਪਾ ਲਿਆ, ਉਹ ਨਾਨਕ ਨੇ ਰਿਜੈਕਟ ਕਰਤਾ ਭੇਖ ਪਾਉਣ ਤੇ। ਉਹਨਾਂ ਕੋਈ ਤਰੀਕਾ ਨਹੀਂ ਹੋ ਰਿਹਾ ਨਾਨਕ ਦਾ ਰਾਹ ਰੋਕਣ ਵਾਸਤੇ, ਸਵਾਏ ਇਹਦੇ ਕਿ ਸ੍ਰੀ ਚੰਦ ਨੂੰ ਸਾਧ ਬਣਾ ਲਈਏ ਸੀ, ਨਾਨਕ ਤੋਂ ਹਾਰ ਖਾ ਕੇ ਬੇਇੱਜ਼ਤੀ ਤੋਂ ਬਚਣ ਵਾਸਤੇ ਨਾਨਕ ਦੇ ਮੁੰਡੇ ਨੂੰ ਸਾਧ ਬਣਾ ਲਿਆ ਆਪਣਾ ਗੁਰੂ ਮੰਨ ਕੇ। ਬਹੁਤ ਬੜਾ ਲਾਲਚ ਦੇ ਦਿੱਤਾ। ਕੋਈ ਕਾਬਲੀਅਤ ਨਹੀਂ ਸ੍ਰੀ ਚੰਦ ਦੇ ਵਿੱਚ, ਬੱਚਾ ਹੈਗਾ, ਕੰਨ ਪਾੜ ਕੇ ਗੁਰੂ ਮੰਨ ਲਿਆ, ਸਿੱਖਿਆ ਆਪ ਦਿੱਤੀ ਹੈ ਸਾਰੀ ਬਾਅਦ ਚ, ਉਹਨੂੰ ਕੀ ਪਤਾ ਸੀ ਸਿੱਖਿਆ ਦਾ। ਸਿਰਫ ਨਾਨਕ ਦਾ ਜੋ ਪ੍ਰੈਸ਼ਰ ਸੀ, ਜੋ ਲੋਕਾਂ ਦੇ ਉੱਤੇ ਅਸਰ ਪੈ ਗਿਆ ਸੀ, ਜੇ ਨਾਨਕ ਐਡਾ ਸਿਆਣਾ ਹੁੰਦਾ ਉਹਦਾ ਮੁੰਡਾ ਕਹਿੰਦੇ ਸਾਡਾ ਗੁਰੂ ਬਣਦਾ, ਉਹਦਾ ਮੁੰਡਾ ਤਾਂ ਸਾਡੇ ਨਾਲ ਰਲਿਆ ਹੈ, ਸਾਡੀ ਆ ਨਾਨਕ ਦੀ ਮੱਤ ਇੱਕੋ ਹੀ ਹੈ। ਭੇਖ ਦਾ ਕੀ ਫਰਕ ਹੈ, ਕੋਈ ਪਾ ਲਓ, ਵਿਚਾਰਧਾਰਾ ਉਹੀ ਹੈ। ਸ੍ਰੀ ਚੰਦ ਗੁਰਬਾਣੀ ਨੂੰ ਲੈ ਲਿਆ ਨਾਲ, ਸਾਰੀ ਯੋਗ ਬਾਤ ਹੈ, ਉਹ ਰੱਖ ਲਈ ਨਾਲ ਸ੍ਰੀ ਚੰਦ ਨੇ, ਗੱਲਬਾਤ ਸਾਰੀ ਉਹੀ ਹੈ ਯੋਗੀਆਂ ਵਾਲੀ, ਧੋਖਾ ਦੇਣ ਵਾਸਤੇ ਰੱਖ ਲਿਆ। ਭੇਖ ਦਾ ਤਾਂ ਕੋਈ ਫਰਕ ਨਹੀਂ ਪੈਂਦਾ, ਉਹ ਕਹਿੰਦਾ ਮੇਰੇ ਪਿਤਾ ਜੀ ਨੂੰ ਕਿਹਾ ਸੀ ਭੇਖ ਨੂੰ, ਉਹ ਮੰਨਿਆ ਨਹੀਂ, ਮੈਂ ਭੇਖ ਪਾ ਲਿਆ, ਜੋਗੀਆਂ ਨੂੰ ਸਿੱਖ ਬਣਾ ਲਿਆ, ਉਦਾਸੀਆਂ ਨੂੰ ਸਿੱਖੀ ਦਾ ਪ੍ਰਚਾਰ ਕਰਦੇ ਨੇ, ਸਮਾਂ ਚੰਗੀ ਗੱਲ ਹੈ। ਭੇਖ ਦਾ ਕੀ ਫਰਕ ਪੈਂਦਾ, ਤਾਂ ਬਾਹਰ ਬਾਹਰ ਪ੍ਰਚਾਰ ਇਹ ਕਰਨ ਲੱਗੇ, ਅੱਜ ਉਦਾਸੀ ਕਿੱਥੇ ਖੜੇ ਨੇ, ਉਦਾਸੀਆਂ ਨੂੰ ਜੇ ਅਸੀਂ ਨੇੜੇ ਲਾਇਆ ਅਸੀਂ ਸਿੱਖੀ ਤੋਂ ਚਲੇ ਗਏ ਸਮਾਂ ਦੂਰ। ਅਸਲ ਜਿਹੜੇ ਦੂਰ ਲੋਕ ਗਏ ਨੇ ਉਹ ਤਾਂ ਸਿੱਖ ਪਹਿਲਾਂ ਵੀ ਨਹੀਂ ਸੀ, ਉਹਨਾਂ ਦੇ ਪਰ ਉਹਨਾਂ ਦੇ ਪੂਰੇ ਬਜ਼ੁਰਗ ਵੀ ਸਿੱਖ ਨਹੀਂ ਸੀਗੇ, ਗੁਰੂ ਕਾਲ ਵੇਲੇ ਸਿੱਖ ਨਹੀਂ ਸੀਗੇ ਸਾਰੇ, ਕੋਈ ਬੱਲਾ ਬੱਲਾ ਸਿੱਖ ਸੀਗਾ, ਇਹ ਤਾਂ ਸਭ ਮੁਸਲਮਾਨੀ ਰਾਜ ਗਏ ਤੇ ਬਾਅਦ ਸਿੱਖ ਬਣੇ ਨੇ, ਸਾਰੇ ਲੋਕ ਮੁਸਲਮਾਨਾਂ ਦੇ ਨਾਲ ਹੀ ਸੀਗੇ। ਡਰਦੇ ਜਿਹੜੇ ਲੋਕ ਹੁੰਦੇ ਨੇ ਨਾ, ਜਿਵੇਂ ਅੱਤਵਾਦ ਦੇ ਵੇਲੇ ਲੋਕ ਅੰਦਰੋਂ ਅੰਦਰੋਂ ਅੱਤਵਾਦ ਦੇ ਨਾਲ ਸੀ ਨਾ, ਜੇ ਅੱਤਵਾਦ ਕਾਮਯਾਬ ਹੋ ਜਾਂਦਾ ਸਾਰੇ ਉਹਨਾਂ ਦੇ ਨਾਲ ਹੋ ਜਾਂਦੇ, ਹੁਣ ਸਰਕਾਰ ਨਾਲ ਖੜੇ ਨੇ। ਆਮ ਲੋਕ ਤਾਂ ਡਰਦੇ ਹੁੰਦੇ ਨੇ, ਜਿੱਦਾਂ ਤੜਾ ਜਿੱਦਾਂ ਉੱਧਰ ਹੋ ਜਾਂਦੇ, ਜੇ ਅੱਤਵਾਦੀ ਹੋ ਜਿੱਤ ਜਾਂਦੇ ਅੱਤਵਾਦ ਦੇ ਨਾਲ ਲੋਕ ਖੁਸ਼ ਸੀਗੇ। ਜੇ ਉਦੋਂ ਦਸਮ ਪਾਤਸ਼ਾਹ ਜਿੱਤ ਜਾਂਦੇ, ਜਦੋਂ ਸਿੱਖ ਜਿੱਤ ਗਏ, ਚਲੋ ਬਾਅਦ ਚ ਸਾਰੇ ਸਿੱਖ ਬਣ ਗਏ, ਜੇ ਨਹੀਂ ਸੀ ਜਿੱਤੇ, ਜਿਹੜੇ ਚਮਕੌਰ ਸਾਹਿਬ ਘੇਰਾ ਪਾਇਆ, ਸਾਰੇ ਪਿੰਡਾਂ ਦੇ ਜੱਟ ਸੀਗੇ ਲੋਕ ਜਿਹਨਾਂ ਨੇ ਘੇਰਾ ਪਾਇਆ, ਮੁਲਖੀਆ ਲਿਖਿਆ ਹੋਇਆ ਉਹਦੇ ਵਿੱਚ, ਪਬਲਿਕ ਮੁਲਖੀਆ ਦਾ ਮਤਲਬ ਪਬਲਿਕ, ਪਬਲਿਕ ਨੂੰ ਇਕੱਠੀ ਕਰਕੇ ਲੈ ਜਾਂਦੇ ਭਾਈ, ਕਿਵੇਂ ਨਾ ਜਾਵੇ ਪਬਲਿਕ। ਹੁਣ ਅੱਤਵਾਦ ਦੇ ਵਿੱਚ ਲੋਕਾਂ ਨੂੰ ਲੈ ਕੇ ਨਹੀਂ ਜਾਂਦੇ, ਕਮਾਦਾਂ ਨੂੰ ਘੇਰਾ ਪਾਉਣਾ, ਪਬਲਿਕ ਨੂੰ ਲੈ ਕੇ ਨਹੀਂ ਜਾਂਦੇ, ਕੌਣ ਜਵਾਬ ਦੇ ਦਿੰਦਾ, ਸਰਕਾਰ ਨੂੰ ਕੋਈ ਨਹੀਂ ਜਵਾਬ ਦੇ ਸਕਦਾ ਹੁੰਦਾ, ਇੱਦਾਂ ਹੀ ਹੁੰਦਾ ਹੁੰਦਾ ਧੱਕਾ। ਇਹ ਮਤਾਂ ਦੀ ਗੱਲ ਹੋਰ ਹੁੰਦੀ, ਇਹ ਤਾਂ ਜਦ ਸਿੱਖ ਬਣੇ ਹੋਏ ਨੇ, ਜਦ ਰਾਜ ਆ ਗਿਆ ਸੀ, ਸਿੱਖ ਇਹ ਵਿਚਾਰਧਾਰਾ ਕਰਕੇ ਨਹੀਂ ਬਣੇ, ਇਹ ਤਾਂ ਵਿਚਾਰਧਾਰਾ ਵਾਸਤੇ ਸਿੱਖ ਬਣਦੇ ਨੇ। ਇੱਕ ਅੰਤਰ ਪੂਜਾ ਪੜ੍ਹੇ ਕਿਤੇ ਸੰਜਮ ਤੁਰਕਾ ਭਾਈ, ਉਦੋਂ ਸਾਰੇ ਮੁਸਲਮਾਨ ਬਣ ਗਏ ਸੀ, ਰਾਜ ਉਹਨਾਂ ਦਾ ਸੀ, ਅੰਦਰ ਵੜ ਕੇ ਪੂਜਾ ਕਰ ਲੈਣੀ, ਬਾਹਰ ਕੁਰਾਨ ਪੜ੍ਹਨੀ, ਗਲੀ 'ਚ ਬੈਠ ਕੇ ਵੀ ਮੁਸਲਮਾਨ ਖੁਸ਼ ਹੋਣ, ਨੀਲ ਵਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀ ਹੈ, ਦਿਖਾਵਾ ਜਾਣ ਕੇ ਕਰਦੇ ਸੀ, ਮੁਸਲਮਾਨ ਧਰਮ ਤੋਂ ਸਾਨੂੰ ਕੋਈ ਐਲਰਜੀ ਨਹੀਂ, ਤਾਂ ਕਿ ਖੁਸ਼ ਰਹਿਣ, ਸਰਕਾਰ ਖੁਸ਼ ਰਹੇ। ਸਾਰੇ ਲੋਕ ਇੱਦਾਂ ਹੀ ਕਰਦੇ ਹੁੰਦੇ, ਪਹਿਲਾਂ ਗਾਂਧੀ ਟੋਪੀ ਪਾਉਣ ਲੱਗ ਗਏ ਸੀਗੇ, ਫਿਰ ਹੌਲੀ ਹੌਲੀ ਜਦ ਦੇਖਿਆ ਕਾਂਗਰਸ ਬਦਨਾਮ ਹੋ ਗਈ, ਛੱਡ ਗਏ ਹੌਲੀ ਹੌਲੀ, ਖੱਦਰ ਹੜੇ ਕੇ ਪਾ ਕੇ ਚਲਿਆ ਜਾਣਾ, ਵੀ ਤਹਿਸੀਲਦਾਰ ਕਹੇ ਵੀ ਇਹ ਤਾਂ ਬਈ ਕੋਈ ਕਾਂਗਰਸੀ ਹੈ, 50 ਸਾਲ ਪਹਿਲਾਂ ਪ੍ਰਭਾਵ ਵੀ ਕਾਂਗਰਸੀ ਹੋਊਗਾ, ਹੈ ਮਾੜਾ ਕਿਉਂ ਬੋਲਦੇ ਨੇ ਲੋਕ, ਬੈਨੀਫਿਟ ਵਾਸਤੇ, ਬੈਨੀਫਿਟ ਵਾਸਤੇ ਸਿੱਖ ਬਣੇ ਸੀਗੇ, ਇਸ ਕਰਕੇ ਇਹਨਾਂ ਦੀ ਸਿੱਖੀ ਬੈਨੀਫਿਟ ਵਾਲੀ ਹੋਈ ਹੈ, ਸੰਸਾਰੀ ਮਸਲੇ ਵਾਲੀ ਜੋ ਸਿੱਖੀ ਹੈ, ਬੇਸ ਇਹ ਸੀ ਸਿੱਖ ਬਣੇ ਹੀ ਸੰਸਾਰੀ ਲਾਭ ਵਾਸਤੇ ਸੀ, ਸੰਸਾਰੀ ਲਾਭ ਇਹਨਾਂ ਕੋਲ ਹੋਣਾ, ਸੰਸਾਰੀ ਲਾਭ ਦੀਆਂ ਅਰਦਾਸਾਂ ਨੇ, ਸੰਸਾਰੀ ਲਾਭ ਦਾ ਹੀ ਪ੍ਰਚਾਰ ਚੰਗਾ ਲੱਗਦਾ ਇਹਨਾਂ ਨੂੰ, ਉਸ ਲਾਭ ਵਾਸਤੇ ਸਿੱਖ ਨਹੀਂ ਬਣੇ ਜਿਹੜਾ ਗੁਰੂਆਂ ਨੇ ਇਹਨਾਂ ਨੂੰ ਲਾਭ ਕ੍ਰੀਏਟ ਨਾਮ ਦਾ ਕੀਤਾ ਸੀ, ਉਹਦਾ ਲਾਭ ਇਹਨਾਂ ਨੂੰ ਦੱਸਿਆ ਹੀ ਨਹੀਂ ਕਿਸੇ ਨੇ ਵੀ ਇਹਦੇ ਵਾਸਤੇ ਸਿੱਖ ਬਣੇ ਨੇ, ਉਹ ਤਾਂ ਇਹਦੇ ਵਿੱਚ ਹੈ, ਉਹ ਗੁਰਬਾਣੀ ਦੇ ਗ੍ਰੰਥ ਵਿੱਚ ਹੀ ਆ, ਗ੍ਰੰਥ ਤਾਂ ਛੱਡੋ ਤੁਸੀਂ, ਧਰਮ ਗ੍ਰੰਥਾਂ ਦੇ ਵਿੱਚ ਰਹਿ ਜਾਂਦੇ ਨੇ, ਪ੍ਰਚਾਰ 'ਚ ਨਹੀਂ ਆਉਂਦੇ ਹੁੰਦੇ, ਪ੍ਰੈਕਟੀਕਲ 'ਚ ਨਹੀਂ ਆਉਂਦੇ ਹੁੰਦੇ, ਧਰਮ ਕੋਈ ਵੀ ਨਹੀਂ ਆਉਂਦਾ, ਇਸਲਾਮ ਵੀ ਨਹੀਂ ਆਇਆ ਹੋਇਆ, ਹਿੰਦੂ ਮਤ ਵੀ ਨਹੀਂ ਆਈ ਹੋਈ। ਕੋਈ ਧਰਮ ਪ੍ਰੈਕਟੀਕਲੀ ਵੀ ਸਾਰੀ ਪਬਲਿਕ ਦੇ ਵਿੱਚ ਹੋਵੇ, ਇਹ ਹੋ ਹੀ ਨਹੀਂ ਸਕਦਾ, ਨਾ ਕਦੇ ਹੋਇਆ ਨਾ ਹੋਊਗਾ। ਬਿਰਲੇ ਬਿਰਲੇ ਲੋਕ ਧਰਮ ਨੂੰ ਅਪਣਾਉਂਦੇ ਨੇ, ਚਾਹੇ ਧਰਮ ਖੋਟਾ ਵੀ ਹੋਵੇ। ਜਿਹੜੇ ਅਪਣਾਉਂਦੇ ਨੇ ਉਹ ਧਾਰਮਿਕ ਬਣ ਜਾਂਦੇ ਨੇ। ਹਿੰਦੂ ਮਤ ਜੋ ਆਏ ਹੋਏ ਨੇ ਗੁਰੂ ਸਾਰੇ ਸਾਡੇ, ਨਾਨਕ ਹਿੰਦੂ ਮਤ ਹੀ ਦੇਣਾ, ਉਹਦਾ ਸਿੱਖ ਮਤ ਕਿੱਥੇ ਸੀ, ਕਿੱਥੇ ਸੀ ਸਿੱਖ ਮਤ? ਸਾਰੇ ਗੁਰੂ ਹਿੰਦੂ ਮਤ ਚੋਂ ਹੀ ਆਏ ਨੇ, ਤਿੰਨ ਤਾਲਾ ਮੁਲਕਾਂ ਆਏ ਨੇ ਨਾ, ਚੌਥੇ ਨੂੰ ਨੀ ਅਸੀਂ ਮੰਨਦੇ, ਚੌਥੇ ਨੂੰ ਨੀ ਮੰਨਦੇ, ਚੌਥੇ ਬਚਪਨ ਚ ਰਹੇ ਨੇ ਗੁਰੂ ਘਰ ਚ, ਚੌਥੇ ਦੇ ਉੱਤੋਂ ਹੀ ਲਾਈਨ ਬਦਲੀ ਹੈ ਸਾਡੀ, ਸੱਦ ਤਿੰਨਾਂ ਦੀ ਇੱਕ ਹੈ, ਚੌਥੇ ਤੋਂ ਗਏ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ, ਉੱਥੇ ਆ ਕੇ ਲਾਈਨ ਬਦਲ ਗਈ। ਦੋ ਨੂੰ ਉਪਦੇਸ਼ ਕੀਤਾ ਨਾਨਕ ਨੇ, ਇੱਕ ਨੂੰ ਨਾਨਕ ਨੇ ਕੀਤਾ, ਇੱਕ ਨੂੰ ਅੰਗਦ ਨੇ ਕੀਤਾ, ਉੱਥੇ ਵਰਿਓ ਆਇਆ ਹੈ, ਨਾਨਕ ਨੇ ਅੰਗਦ ਵਰਿਓ, ਅੰਗਦ ਨੇ ਅਮਰਦਾਸ ਵਰਿਓ, ਉਪਦੇਸ਼ ਕੀਤਾ, ਪਹਿਲਾਂ ਰੰਗ ਲਾਹਿਆ ਦੂਆ ਚਾੜਿਆ, ਉਹਨੂੰ ਬਚਪਨ ਦੇ ਉਪਦੇਸ਼ ਹੋਇਆ ਹੈ, ਇੱਕ ਸਿੱਖਮਤ ਚ ਪੈਦਾ ਹੋਇਆ, ਬਾਕੀ ਸਾਰੇ ਗੁਰੂ ਸਿੱਖਮਤ ਚ ਵੀ ਪੈਦਾ ਹੋਏ, ਡਾਇਰੈਕਟ ਪੈਦਾ ਹੋਏ, ਗੁਰੂ ਘਰ ਚ ਰਹੇ ਨੇ, ਉੱਥੇ ਉਪਦੇਸ਼ ਸ਼ੁਰੂ ਤੇ ਹੋਈ ਸੀ। ਕਬੀਰ ਕਿੱਥੋਂ ਆਇਆ? ਕਬੀਰ ਵੀ ਹਿੰਦੂ, ਭਗਤ ਕਿੱਥੋਂ ਆਏ? ਹਿੰਦੂਆਂ ਚੋਂ ਆਏ, ਭਗਤਾਂ ਦੀ ਬਾਣੀ ਹੋਈ ਹੈ, ਮਤ ਕੋਈ ਮਾੜੀ ਨਹੀਂ ਹੈ, ਟੋੜ ਲਓਗੇ ਤੁਸੀਂ ਸੱਚ ਨੂੰ, ਟੋਲਿਆ ਜਾ ਸਕਦਾ ਹਰੇਕ ਮਤ ਚੋਂ ਹੀ, ਪਰ ਜੇ ਤੁਸੀਂ ਜਿਹੜਾ ਮੂਲ ਮੰਤਰ ਹੈ ਨਾ, ਇਹਨੂੰ ਸਾਰੀ ਦੁਨੀਆ ਮੰਨਦੀ ਹੈ, ਸਾਰੀਆਂ ਮਤਾਂ ਮੰਨਦੀਆਂ, ਜੋ ਮੂਲ ਮੰਤਰ ਹੈ ਸਾਡੇ ਕੋਲ, ਮੂਲ ਮੰਤਰ ਨਹੀਂ ਵੈਸੇ ਹੋਊਗਾ, ਚਲੋ ਮੂਲ ਮੰਤਰ ਵੀ ਕਹਿ ਲੈਂਦੇ ਹਾਂ ਤਾਂ ਵੀ ਕੁਛ ਨਹੀਂ, ਬੀਜ ਮੰਤਰ ਵੀ ਕਹੀ ਇਹਨੂੰ ਕਹਿੰਦੇ ਨੇ, ਪਰ ਬੀਜ ਮੰਤਰ ਇਹ ਤੋਂ ਬਾਹਰ ਹੁੰਦਾ, ਬੀਜ ਮੰਤਰ ਹੁੰਦਾ ਬਿਨਾਂ ਕੰਨਾਂ ਤੇ ਸੁਣਨ ਵਾਲੀ ਬਾਣੀ, ਬੀਜ ਮੰਤਰ ਉਹ ਹੁੰਦਾ ਜਿਹੜੇ ਨਾਲ ਸਾਰੀ ਸ੍ਰਿਸ਼ਟੀ ਪੈਦਾ ਹੋਈ, ਜਿਹੜਾ ਬਿਨਾਂ ਕੰਨਾਂ ਤੋਂ ਸੁਣਨ ਵਾਲੀ ਬਾਣੀ, ਗੁਰੂ ਦਾ ਜਿਹੜਾ ਮੰਤਰ ਉਹ ਬੀਜ ਮੰਤਰ ਹੈ, ਇਹਨੂੰ ਕਹਿੰਦਾ ਬਹੁ ਬਹੁ ਬਾਣੀ ਨਿਰੰਕਾਰ ਹੈ, ਨਿਰੰਕਾਰ ਜਿਹੜੀ ਨਿਰਾਕਾਰ ਬਾਣੀ ਉਹ ਸੱਚਖੰਡ ਤੋਂ ਤੁਰੋਂ ਆਉਂਦੀ ਹੈ, ਤੁਰਕੀ ਬਾਣੀ ਹੁੰਦੀ, ਇਹ ਗੁਰਬਾਣੀ ਹੈ, ਤੁਰਕੀ ਬਾਣੀ ਨਹੀਂ ਹੈ, ਇਹ ਗੁਰਬਾਣੀ ਹੈ, ਸੁਣੀ ਤੁਰਕੀ ਬਾਣੀ ਹੈ, ਉਹਨੂੰ ਬਿਆਨ ਜਿਹੜਾ ਕੀਤਾ ਹੈ ਉਹ ਗੁਰਬਾਣੀ ਬਣ, ਇਹ ਤੁਰਕੀ ਬਾਣੀ ਦਾ ਬਿਆਨ, ਤੁਰਕੀ ਬਾਣੀ ਨੂੰ ਬਿਆਨ ਕੀਤਾ, ਇਹ ਗੁਰਬਾਣੀ ਬਣ ਜਾਂਦੀ ਹੁੰਦੀ ਹੈ, ਫਿਰ ਉਹ ਗੱਲ ਨਹੀਂ ਰਹੀ ਜਿਹੜੀ ਉਹ ਸੀਗੀ, ਉਹ ਕੀ ਕਹਿੰਦੀ ਹੈ ਕੀ ਹੈ ਉਹਦੇ ਉਹਦੇ ਬਾਬਤ ਗਿਆਨ ਕਰਾਇਆ ਹੋਇਆ, ਉਹ ਬੀਜ ਮੰਤਰ, ਉਹ ਬੀਜ ਦੇ ਵਿੱਚ ਹੁੰਦਾ, ਬੀਜ ਮੰਤਰ ਬੀਜ ਚੋਂ ਪੈਦਾ ਹੁੰਦਾ, ਬੀਜ ਕਦ ਹੁੰਦਾ? ਜਦ ਇੱਕ ਹੋ ਜਾਂਦਾ ਤਾਂ ਬੀਜ ਹੁੰਦਾ ਹੈ, ਇੱਕ ਹੋ ਜਾਂਦਾ ਨਾ, ਉੱਗੂ ਤਾਂ ਹੀ ਬੀਜ ਉੱਗਦਾ ਹੁੰਦਾ, ਇੱਕ ਹੋਏ ਤਾਂ ਉਹ ਇਹ ਜਦ ਇੱਕ ਬੀਜ ਹੋ ਜਾਂਦਾ ਉਹ ਉਦੋਂ ਪੈਦਾ ਹੁੰਦਾ, ਬੀਜ ਮੰਤਰ ਉਹਨੂੰ ਕਹਿੰਦੇ ਨੇ, ਜਿਹੜਾ ਬੀਜ ਦੇ ਵਿੱਚੋਂ ਪੈਦਾ ਹੋਵੇ ਬੀਜ ਮੰਤਰ ਹੋ ਗਿਆ, ਜਦ ਇਹਨੇ ਸਾਬਤ ਇੱਕ ਹੋ ਜਾਣਾ ਹੈ ਇਹਦੇ ਵਿੱਚੋਂ ਪੈਦਾ ਹੋਣਾ ਉਹ ਬੀਜ ਮੰਤਰ ਹੈ, ਉਹ ਤੁਰਕੀ ਬਣੀ ਹੈ, ਉਹਦੇ ਨਾਲ ਸੁਰਤ ਜੁੜਦੀ ਹੈ, ਫਿਰ ਉਹ ਬੀਜ ਮੰਤਰ ਹੈ, ਇਹ ਬੀਜ ਮੰਤਰ ਨਹੀਂ ਵੈਸੇ ਮੂਲ ਮੰਤਰ ਹੈ, ਇਹ ਮੰਤਰ ਦਾ ਸਾਰੇ ਗੁਰਬਾਣੀ ਦਾ ਮੂਲ ਹੈ, ਗੁਰਬਾਣੀ ਜਿੰਨੀ ਹੈ ਮੰਤਰ ਹੈ ਉਹਦਾ ਮੂਲ, ਮੂਲ ਕੀ ਹੈ? ਇੱਕ ਗੁਰਬਾਣੀ ਦਾ ਮੂਲ ਕੀ ਹੈ? ਇੱਕ ਕੀ ਹੈ? ਇਹਨੂੰ ਜਾਣਨਾ, ਗੁਰਾ ਇੱਕ ਦੇ ਵਟ ਇਜ਼ ਦੈਟ ਵਨ, ਇਹਦਾ ਮੂਲ ਗੁਰਬਾਣੀ ਦਾ ਇਹ ਇੱਕ, ਉਹਦੇ ਲੱਛਣ ਨੇ ਫਿਰ ਅੱਠ, ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਾਹਿਬਮ, ਇਹਨੂੰ ਆਧਾਰ ਮੰਨ ਕੇ ਜੇ ਚੱਲੀਏ ਤਾਂ ਮਤ ਖੋਜੀ ਜਾ ਸਕਦੀ ਹੈ, ਇਸ ਤੇ ਸਾਰੇ ਮਤਾਂ, ਇਹ ਤੇ